ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਿੰਘਾਂ ਨਾਮ ਤਾਰੀਆਂ ਦਾ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਨੂੰ ਆਪ ਜੀ ਸ਼੍ਰਵਣ ਕਰ ਰਹੇ ਹੋ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਅੰਮ੍ਰਿਤਸਰ ਦੇ ਸਾਕੇ ਦੇ ਸ਼ਹੀਦਾਂ ਦਾ ਬਿਆਨ ਕਰ ਰਹੇ ਨੇ। ਇਤਿਹਾਸ ਇੱਥੋਂ ਤੱਕ ਪਹੁੰਚ ਚੁੱਕਿਆ ਹੈ ਕਿ ਜੱਜ ਉਹਨਾਂ ਚਾਰਾਂ ਨਾਮਧਾਰੀ ਸਿੰਘਾਂ ਨੂੰ ਕਹਿੰਦਾ ਹੈ ਕਿ ਤੁਸੀਂ ਹੁਕਮ ਦੇਵੋ, ਮੈਂ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਾਂ, ਦੂਜੇ ਪਾਸੇ ਮੇਰਾ ਕੋਈ ਵੀ ਸਜ਼ਾ ਤੁਹਾਨੂੰ ਦੇਵਾਂ ਮੇਰਾ ਮੂੰਹ ਨਹੀਂ ਕਰਦਾ, ਭਾਵ ਕਿ ਮੈਂ ਆਪਣੇ ਮੂੰਹ ਤੋਂ ਤੁਹਾਡੇ ਸਜ਼ਾ ਦੀ ਕੋਈ ਵੀ ਗੱਲ ਕਰਨੀ ਨਹੀਂ ਚਾਹੁੰਦਾ। ਇਸ ਪ੍ਰਕਾਰ ਦੇ ਨਾਲ ਆਖਿਆ ਜੱਜ ਨੇ ਨਾਮਧਾਰੀ ਸਿੰਘਾਂ ਨੂੰ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਕਾਲਾ ਸਿੰਘ ਜਿਹੜਾ ਤੁਸੀਂ ਹੁਕਮ ਦੇਵੋ, ਮੇਰਾ ਹੋਵੇ ਨਾ ਕੁਝ ਬਗਾੜ ਬਾਬਾ। ਕਹਿੰਦਾ ਹੈ ਜੱਜ ਨਾਮਧਾਰੀ ਸਿੰਘਾਂ ਨੂੰ ਕਿ ਜਿਹੜਾ ਵੀ ਤੁਸੀਂ ਮੈਨੂੰ ਹੁਕਮ ਦੇਵੋਗੇ ਮੈਂ ਉਸੇ ਪ੍ਰਕਾਰ ਦੇ ਨਾਲ ਕਰਾਂਗਾ। ਇਸ ਤੋਂ ਇਲਾਵਾ ਜੱਜ ਨੇ ਆਖਿਆ ਕਿ ਮੈਂ ਤੁਹਾਨੂੰ ਕੋਈ ਸਜ਼ਾ ਦੇਵਾਂ ਇਹ ਮੇਰਾ ਚਿੱਤ ਨਹੀਂ ਕਰਦਾ, ਮੇਰਾ ਕੁਝ ਵਿਗਾੜ ਨਹੀਂ ਹੋਵੇਗਾ, ਜੋ ਤੁਸੀਂ ਆਖੋਗੇ ਮੈਂ ਉਹ ਕਰਾਂਗਾ। ਸਿੰਘ ਆਖਦੇ ਫਾਹਾ ਜਾ ਦਿਓ ਸਾਨੂੰ, ਭਾਵੇਂ ਤੋਪ ਦੇ ਨਾਲ ਉਡਾ ਦੇਵੋ। ਜਦੋਂ ਜੱਜ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਅੱਗੋਂ ਸਿੰਘ ਆਖਦੇ ਨੇ, ਕਹਿੰਦੇ ਨੇ ਜੱਜ ਨੂੰ, ਕਹਿੰਦੇ ਨੇ ਕਿ ਭਾਵੇਂ ਫਾਹਾ ਦੇ ਕੇ ਸਾਨੂੰ ਮਾਰ ਦੇਵੋ। ਕਹਿਣ ਦਾ ਭਾਵ ਹੈ ਕਿ ਭਾਵੇਂ ਸਾਨੂੰ ਫਾਂਸੀ ਚਾੜ ਦਿਓ, ਭਾਵੇਂ ਸਾਨੂੰ ਤੋਪ ਦੇ ਨਾਲ ਉਡਾ ਦੇਵੋ, ਸਾਨੂੰ ਤੇਰੇ ਉੱਤੇ ਕੋਈ ਗਿਲਾ ਨਹੀਂ। ਰੱਸੇ ਰੇਸ਼ਮੀ ਵੱਟ ਵਟਾ ਕੇ ਤੇ ਨਾਲ ਫਾਹੇ ਦੇ ਤੁਰਤ ਮੁਕਾ ਦੇਵੋ। ਪਰ ਨਾਮਧਾਰੀ ਸਿੰਘਾਂ ਨੇ ਆਖਿਆ ਕਿ ਜੇਕਰ ਸਾਨੂੰ ਫਾਂਸੀ ਤੇ ਚਾੜਨਾ ਤੇ ਫਿਰ ਇੱਕ ਸਾਡੀ ਸ਼ਰਤ ਹੈ ਕਿ ਜਿਹੜੇ ਚਮੜੇ ਦੇ ਰੱਸੇ ਨੇ ਉਹਨਾਂ ਦੇ ਨਾਲ ਜਾਂ ਦੂਸਰੇ ਰੱਸਿਆਂ ਦੇ ਨਾਲ ਅਸੀਂ ਫਾਂਸੀ ਦੇ ਉੱਤੇ ਨਹੀਂ ਲਟਕਾਂਗੇ, ਸਾਡੇ ਵਾਸਤੇ ਉਚੇਚੇ ਰੂਪ ਦੇ ਉੱਤੇ, ਉਚੇਚੇ ਤੌਰ ਦੇ ਉੱਤੇ ਸਾਡੇ ਵਾਸਤੇ ਰੇਸ਼ਮ ਦੇ ਜਿਹੜੇ ਰੱਸੇ ਨੇ ਉਹ ਵੱਟੇ ਜਾਣਗੇ ਤੇ ਫਿਰ ਉਹਨਾਂ ਦੇ ਨਾਲ ਅਸੀਂ ਆਪਣੀ ਜਾਨ ਦੇਵਾਂਗੇ। ਇਸ ਪ੍ਰਕਾਰ ਦੇ ਨਾਲ ਨਾਮਧਾਰੀ ਸਿੰਘ ਜੱਜ ਨੂੰ ਕਹਿ ਰਹੇ ਹਨ, ਭਾਵੇਂ ਕਤਲ ਤਲਵਾਰ ਦੇ ਨਾਲ ਕਰਿਓ, ਛੇਤੀ ਅਸਾਂ ਦੀ ਅਲਖ ਮੁਕਾ ਦੇਵੋ। ਕਹਿੰਦੇ ਨੇ ਭਾਵੇਂ ਫਾਂਸੀ ਚਾੜ ਦਿਓ, ਭਾਵੇਂ ਤੋਪ ਦੇ ਸਾਹਮਣੇ ਖੜੇ ਕਰਕੇ ਉਡਾ ਦਿਓ, ਭਾਵੇਂ ਤਲਵਾਰ ਦੇ ਨਾਲ ਸਾਨੂੰ ਕਤਲ ਕਰ ਦੇਵੋ, ਸਾਨੂੰ ਇਸ ਤਰ੍ਹਾਂ ਦਾ ਜੱਜ ਸਾਹਿਬ ਤੁਹਾਡੇ ਤੇ ਕੋਈ ਗਿਲਾ ਨਹੀਂ ਹੈ, ਪਰ ਛੇਤੀ ਕਰੋ ਅਸੀਂ ਚਾਹੁੰਦੇ ਹਾਂ ਕਿ ਸਾਡੀ ਅਲਖ ਮੁੱਕ ਜਾਵੇ। ਕਹਿਣ ਦਾ ਭਾਵ ਹੈ ਕਿ ਛੇਤੀ ਅਸੀਂ ਸ਼ਹੀਦੀ ਨੂੰ ਪ੍ਰਾਪਤ ਕਰ ਲਈਏ। ਕਰੋ ਆਪਣਾ ਕੰਮ ਕਿਉਂ ਡੇਰ ਲਾਵੋ, ਕੰਡੇ ਪਾਰ ਵਾਲੇ ਸਾਨੂੰ ਲਾ ਦੇਵੋ। ਨਾਮਧਾਰੀ ਸਿੰਘ ਜੱਜ ਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ ਜਿਹੜਾ ਕੰਮ ਹੈ ਉਹਨੂੰ ਜ਼ਰੂਰ ਪੂਰਾ ਕਰੋ, ਦੇਰੀ ਨੂੰ ਕਿਉਂ ਲਾਉਂਦੇ ਹੋ, ਕਿਉਂਕਿ ਤੁਹਾਡੇ ਉੱਤੇ ਵੀ ਤੇ ਵੱਡੇ ਜੱਜ ਨੇ, ਤੁਹਾਡੇ ਉੱਤੇ ਵੀ ਤੇ ਗੌਰਮੈਂਟ ਦਾ ਹੁਕਮ ਚੱਲਦਾ ਹੈ, ਇਸ ਕਰਕੇ ਤੁਸੀਂ ਕੋਈ ਵੀ ਸਾਡੇ ਵਾਸਤੇ ਤਰਸ ਨਾ ਖਾਓ। ਸਿੰਘ ਕਹਿੰਦੇ ਨੇ ਕਿ ਛੇਤੀ ਆਪਣਾ ਕੰਮ ਨਿਬੇੜ ਦਿਓ ਤੇ ਸਾਨੂੰ ਪਾਰ ਵਾਲੇ ਕੰਡੇ ਲਾ ਦਿਓ, ਪਾਪ ਕਿਸ ਦੁਨੀਆਂ ਤੋਂ ਅਸੀਂ ਪਾਰ ਹੋਣਾ ਚਾਹੁੰਦੇ। ਕਰੋ ਦਇਆ ਨਾ ਅਸਾਂ ਤੇ ਮੂਲ ਉੱਪਰ, ਹੋ ਕੇ ਗਰਮੇ ਗਮ ਮਟਾ ਦੇਵੋ। ਨਾਮ ਤਾਰੀ ਸਿੰਘ ਜੱਜ ਨੂੰ ਕਹਿੰਦੇ ਨੇ ਕਿ ਸਾਡੇ ਉੱਤੇ ਕਿਸੇ ਪ੍ਰਕਾਰ ਦੀ ਦਇਆ ਨੂੰ ਧਾਰਨ ਨਾ ਕਰੋ, ਸਾਡੇ ਤੇ ਰਹਿਮ ਬਿਲਕੁਲ ਵੀ ਨਹੀਂ ਕੀਤਾ ਜਾਣਾ ਚਾਹੀਦਾ। ਗਰਮ ਹੋ ਕੇ ਗੁੱਸੇ ਨੂੰ ਧਾਰਨ ਕਰਕੇ ਆਪਣੀ ਸਜ਼ਾ ਸਾਨੂੰ ਸੁਣਾ ਦਿਓ, ਪੂਰੇ ਗਮਾਂ ਨੂੰ ਮਿਟਾ ਦਿਓ, ਕਿਉਂਕਿ ਜੱਜ ਤੇਰੇ ਕਹਿਣ ਦੇ ਮੁਤਾਬਕ ਤੂੰ ਖੂਨੀਆਂ ਨੂੰ ਕਦੀ ਮਾਫ਼ ਨਹੀਂ ਕਰਦਾ। ਵੱਡੀ ਤਾੜਨਾ ਦਿੰਦਾ ਹੈ ਤੇ ਫਿਰ ਅਸੀਂ ਵੀ ਖੂਨੀ ਹਾਂ, ਅਸੀਂ ਵੀ ਕਾਤਲ ਹਾਂ, ਇਸ ਕਰਕੇ ਰਹਿਮ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚਦੀ। ਕਾਲਾ ਸਿੰਘ ਹੁਕਮ ਸਾਡੇ ਸਤ ਗੁਰਾਂ ਦਾ, ਤੁਸੀਂ ਆਪਣੀ ਕਲਮ ਬਗਾ ਦੇਵੋ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ, ਨਾਮਧਾਰੀ ਸਿੰਘਾਂ ਨੇ ਆਖਿਆ ਕਿ ਸਾਡੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਹੈ ਸ਼ਹੀਦੀ ਦੇਣ ਦੇ ਵਾਸਤੇ, ਇਸ ਕਰਕੇ ਤੁਸੀਂ ਆਪਣੀ ਕਲਮ ਚਲਾ ਕੇ ਆਪਣੀ ਕਲਮ ਦੇ ਨਾਲ ਲਿਖ ਦੇਵੋ ਸਾਡੀ ਮੌਤ ਦੀ ਸਜ਼ਾ। ਸ਼ਿਸ਼ ਨੇ ਆਖਦਾ ਅੱਜ ਤੋਂ ਅੱਠਵੇਂ ਨੂੰ ਹੁਕਮ ਫਾਹੇ ਦਾ ਆਖ ਸੁਣਾਇਆ। ਉਸ ਵੇਲੇ ਫਿਰ ਜੱਜ ਨੇ ਜਿਹੜਾ ਹੁਕਮ ਸੀ ਉਹ ਮੌਤ ਦਾ ਸੁਣਾ ਦਿੱਤਾ। ਕਹਿਣ ਲੱਗਾ ਕਿ ਅੱਜ ਤੋਂ ਅੱਠਵੇਂ ਦਿਨ ਨੂੰ ਤੁਹਾਨੂੰ ਫਾਂਸੀ ਲਾਇਆ ਜਾਵੇਗਾ, ਤੁਹਾਨੂੰ ਜਾਣ ਤੋਂ ਤੁਹਾਡੀ ਜਾਨ ਕੱਢੀ ਜਾਏ। ਲਵੋ ਰਸਦ ਪ੍ਰਸ਼ਾਦ ਹਮੇਸ਼ ਕਰਿਓ, ਛਕੋ ਆਪ ਤੇ ਹੋਰ ਛਕਾਇਆ। ਇਸ ਤੋਂ ਬਾਅਦ ਜੱਜ ਨੇ ਆਖਿਆ ਕਿ ਅੱਠ ਦਿਨ ਤੁਹਾਡੀ ਜ਼ਿੰਦਗੀ ਦੇ ਬਾਕੀ ਰਹਿੰਦੇ ਨੇ, ਇਸ ਕਰਕੇ ਅੱਠਾਂ ਦਿਨਾਂ ਦੇ ਵਾਸਤੇ ਤੁਸੀਂ ਰਸਦ ਪ੍ਰਸ਼ਾਦ ਲੈ ਲਵੋ ਤੇ ਹਮੇਸ਼ਾ ਛਕ ਛਕਾ ਕੇ ਹਮੇਸ਼ਾ ਛਕੋ। ਕਹਿੰਦਾ ਕਿ ਆਪ ਵੀ ਛਕੋ ਤੇ ਹੋਰਨਾਂ ਨੂੰ ਵੀ ਛਕਾਓ, ਸਰਕਾਰ ਦੇ ਵੱਲੋਂ ਤੁਹਾਨੂੰ ਰਸਦ ਦਿੱਤੀ ਜਾਏਗੀ। ਸਿੰਘ ਆਖਦੇ ਥੋੜੀ ਨਾ ਰਸਤ ਲੈਣੀ, ਘਰੋਂ ਸਿੰਘਾਂ ਦੇ ਅੰਨ ਮੰਗਾਇਆ। ਅੱਗੋਂ ਸਿੰਘਾਂ ਨੇ ਆਖਿਆ ਜੱਜ ਨੂੰ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਰਸਤ ਨੂੰ ਅਸੀਂ ਪ੍ਰਵਾਨ ਨਹੀਂ ਕਰ ਸਕਦੇ, ਅਸੀਂ ਤੁਹਾਡੀ ਰਸਤ ਦਿੱਤੀ ਹੋਈ ਨਹੀਂ ਲਵਾਂਗੇ, ਕਿਉਂਕਿ ਅਸੀਂ ਕਿਸੇ ਦੇ ਹੱਥ ਦਾ ਵੀ ਨਹੀਂ ਛਕਦੇ, ਕਿਸੇ ਆਮ ਦੇ ਘਰ ਦਾ ਵੀ ਨਹੀਂ ਛਕਦੇ। ਇਸ ਕਰਕੇ ਸਾਡਾ ਜਿਹੜਾ ਪ੍ਰਸ਼ਾਦਾ ਹੈ, ਸਾਡਾ ਜਿਹੜਾ ਭੋਜਨ ਹੈ, ਉਹ ਨਾਮਧਾਰੀ ਸਿੰਘਾਂ ਦੇ ਘਰੋਂ ਦੇ ਵਿੱਚ ਘਰਾਂ ਦੇ ਵਿੱਚੋਂ ਹੀ ਮੰਗਾਇਆ ਜਾਏ। ਭਜਨ ਕਰਨ ਬਾਣੀ ਪੜਨ ਸਤਿਗੁਰੂ ਦੀ, ਨਿਤ ਨੇਮ ਵਿੱਚ ਫਰਕ ਨਾ ਪਾਇਆ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਦਿਨ ਬਾਅਦ ਦੇ ਵਿੱਚ ਉਹ ਰਹੇ ਨੇ ਫਾਂਸੀ ਚੜਨ ਤੋਂ ਪਹਿਲਾਂ, ਫਿਰ ਨਾਮਧਾਰੀ ਕਿਸੇ ਸਿੰਘ ਦੇ ਘਰੋਂ ਹੀ ਉਹਨਾਂ ਦਾ ਪ੍ਰਸ਼ਾਦਾ ਆਉਂਦਾ ਰਿਹਾ, ਉਸੇ ਨੂੰ ਛਕਦੇ ਰਹੇ, ਭਜਨ ਕਰਦੇ ਨੇ, ਬਾਣੀ ਦਾ ਪਾਠ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਧਾਰਨ ਕਰਕੇ ਰੱਖਦੇ ਨੇ। ਕਵੀ ਜੀ ਲਿਖਦੇ ਨੇ ਕਿ ਭਾਵੇਂ ਜੇਲ੍ਹ ਦੇ ਵਿੱਚ ਸਨ, ਔਖਿਆਈ ਦੇ ਵਿੱਚ ਸਨ, ਤਾਂ ਵੀ ਉਹਨਾਂ ਨੇ ਆਪਣੇ ਨਿਤ ਨੇਮ ਦੇ ਵਿੱਚ ਫਰਕ ਨਹੀਂ ਪਾਇਆ। ਨਿਤ ਨੇਮ ਦਾ ਭਾਵ ਹੁੰਦਾ ਹੈ ਜਿਹੜਾ ਨਿੱਤਾ ਕਰਮ ਹੁੰਦਾ ਹੈ, ਜਿਹੜਾ ਰੋਜ਼ ਹੀ ਕੀਤਾ ਜਾਂਦਾ, ਭਾਵ ਕਿ ਜੋ ਰੋਜ਼ ਉਹ ਬਾਣੀ ਪੜ੍ਹਦੇ ਸਨ, ਨਾਮ ਦਾ ਜਾਪ ਜਪਦੇ ਸਨ, ਜੋ ਵੀ ਕਿਰਤ ਕਰਦੇ ਸਨ, ਉਹ ਸਾਰਾ ਉਹਨਾਂ ਦਾ ਨਿਤ ਨੇਮ ਸੀ, ਉਹਦੇ ਵਿੱਚ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਵੀ ਫਰਕ ਨਾ ਪਾਇਆ। ਕਾਲਾ ਸਿੰਘ ਸਿੰਘਾਂ ਨਾਮ ਜਪਦਿਆਂ ਨੂੰ ਦਿਨ ਅੰਤ ਵਾਲਾ ਨੇੜੇ ਆਇਆ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਨਾਮਧਾਰੀ ਸਿੰਘਾਂ ਨੂੰ ਨਾਮ ਜਪਦਿਆਂ ਜਪਦਿਆਂ ਦਿਨ ਬਤੀਤ ਹੋ ਗਏ। ਕਵੀ ਜੀ ਲਿਖਦੇ ਨੇ ਕਿ ਅੰਤ ਵਾਲਾ ਅਖੀਰ ਵਾਲਾ ਜਿਹੜਾ ਦਿਨ ਸੀ ਆਖਰਕਾਰ ਉਹ ਆ ਗਿਆ। ਸੰਮਤ 1928 ਮਾਇਸੂ ਵਧੀ ਦਸਵੀਂ ਦਾ ਬੁੱਧਵਾਰ ਵਾਰੀ। ਗ੍ਰੰਥਾਕਾਰ संत काला सिंह जी लिखते ने कि संमत 1928 ते असों दा महीना सी, वधी दसवीं लगी हुई सी, ते कवि जी लिखते ने कि बुधवार दा दिन सी। ज्योति ज्योत समाए से गुरु नानक, ओहो रोज सी अपर अपार वारी। ग्रंथाकार संत काला सिंह जी लिखते ने ए ओ दिन सी जिस दिन सतगुरु नानक देव सच्चे पातशाह जी ज्योति ज्योत समाए सन, ओ रोज आ गया, ओ दिन आ गया जेड़ा के बहुत अपर अपार है। पांच वाज के छे दा वक्त होया, सूरज प्यासी विच परवार वारी। पांच वजे तो बाद जदों छे वजे दा वक्त हो गया, छे वजे दा समा हो गया, कवि जी लिखते ने के दूसरे पासे जड़ा सूरज है वो उस वेले परवार पै गया सी, भाव के सूरज दा चढ़ा हो चुका सी। फाहा गड सरकार ने तैयार कीता, देंदे सिंगानू यान के सार वारी। ग्रंथाकार संत काला सिंह जी लिखते ने के फांसी लाउन दे वास्ते एक फाहे नू गड़िया गया, पाव के इस तरह गड़िया दो वड़िया लकड़ा नू जमीन दे विच, उपर दी उना नू उपर दी एक होर लकड़ कर दिती, ते फिर उस उपरली लकड़ दे नाल जेड़े चार रस्से सन फांसी दे वास्ते ओ लटकाए गए। इस प्रकार दे नाल कवि जी लिखते ने के फाहे नू गड़ के तैयार कर लिया, ते फिर आन के जेड़ी सार सी जेड़ी खबर सी ओ सिंघां नू दित्ती है के तुहानू हुण फांसी चाढ़िया जावेगा। ग्रंथाकार संत काला सिंह जी ने इस प्रकार दे नाल बयान कीता। दूजे पासे अपनी जानकारी दे मुताबक जो सही जानकारी है वो इस प्रकार दे नाल है कि राम बाग दे कोल एक वड्डे बोर्ड दे नाल रेशम दे रस्सियां दे नाल चार सिंघां नूं फांसी दित्ती गई सी, जिथे के याद दे विच अपनी धर्मशाला भी अमृतसर दे विखे बनी हुई है, भाव के बोर्ड जिहड़ा है ओहदे नाल रस्से बन के ते नामधारी सिंघां नूं शहीद कीता गया सी। पर ग्रंथाकार संत काला सिंह जी उस बोर्ड दा जां राम बाग दा कोई जिक्र नहीं करदे कि उत्थे सिंघां नूं फांसी चाढ़िया गया। ये लिखदे ने कि एक वक्रे तौर दे उत्ते इंतजाम करके फाहा गड़ के ते फिर आण के सिंघां नूं आख्या गया कि हुण तुहाडा वक्त हो गया है फांसी चढ़न दा। सिंह सने किसी इशनान करके दर्शन करन गए विच दरबार वारी। आम तौर दे उते ऐसा कानून हुंदा है कि जदों कोई मौत दे वल तैयार हुंदा है, जदों किसे नू मौत दी सजा मिलदी है ते मौत होण तों पहला उहदी आखरी इच्छा पुछी जांदी है। इसे प्रकार दे नाल जदों तैयारी पूरी हो चुकी ते फिर नामतारी सिंघां नूं पुछया गया कि तुहाडी कोई आखरी इच्छा है, तुहाडी ख्वाहिश है जिहड़ी नूं असीं पूरे कर सकदे होईए, क्योंकि मरण वाले दी आखरी इच्छा इह वी हो सकदी है मैनूं छड्ड दिओ, मैनूं रिहा कर देवो, पर ऐसी इच्छा नूं प्रवान नहीं कीता जा सकदा, जो कुछ कर सकदे होण ओह कर सकदे ने। इस करके पुछया गया नामतारी सिंघां तों कि तुहाडी कोई आखरी इच्छा होवे ते दस दिओ जिन्नू असीं पूरी कर सकीए, ते फिर नामतारी सिंघां ने आख्या कि असीं दरबार साहिब दे हरिमंदर दे जाके दर्शन करांगे, उत्थे मत्था टेकांगे ते उत्थे फिर सरोवर दे विच इशनान भी करांगे। ग्रंथाकार जी लिखदे ने फिर दर्शन करन दे वास्ते गुरुद्वारे दे विच गए ने, उत्थे दरबार दा जाके दर्शन कीता, उस पवित्र सरोवर दे विच सिंघां ने इशनान भी कीता। मथा टेकिया फेर अकाल बुंगे, फतेह गज के देन उचार वारी। इस तों बाद अकाल बुंगा जेड़ा बनिया होया उत्थे जाके अपना मथा टेकिया ते फिर जोर दे नाल उच्ची सारी फतेह बुलाई। ਉਥੋਂ ਤੁਰੇ ਪਾਣਾ ਮਨ ਵਾਹਿਗੁਰੂ ਦਾ ਚੱਲੇ ਆਮਦੇ ਵਿੱਚ ਬਾਜ਼ਾਰ ਵਾਰੀ। ਉਥੋਂ ਫਿਰ ਮੱਥਾ ਟੇਕ ਕੇ ਪਾਣਾ ਮੰਨ ਕੇ ਅਕਾਲ ਪੁਰਖ ਦਾ ਫਿਰ ਨਾਮ ਤਾਰੀ ਸਿੰਘ ਤੁਰ ਕੇ ਆ ਰਹੇ ਨੇ, ਬਾਜ਼ਾਰ ਦੇ ਵਿੱਚ ਦੀ ਲੰਘਦੇ ਜਾ ਰਹੇ ਨੇ। ਸ਼ਬਦ ਪੜਨ ਨੌਵੇਂ ਪਾਤਸ਼ਾਹ ਜੀ ਦੇ ਸੁਰਾਂ ਉੱਚੀਆਂ ਵਿੱਚ ਉਚਾਰ ਵਾਰੀ। ਨਾਲੇ ਬਾਜ਼ਾਰ ਦੇ ਵਿੱਚ ਲੰਘਦੇ ਜਾ ਰਹੇ ਨੇ ਤੇ ਨਾਲੇ ਬਹੁਤ ਉੱਚੀ ਆਵਾਜ਼ ਦੇ ਨਾਲ ਉੱਚੀਆਂ ਸੁਰਾਂ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਲਿਖੀ ਹੋਈ ਜਿਹੜੀ ਗੁਰਬਾਣੀ ਹੈ ਉਹਦਾ ਉਚਾਰਨ ਕਰ ਰਹੇ ਨੇ। ਭਾਵ ਕੇ ਸ਼ਬਦ ਨੌਵੇਂ ਪਾਤਸ਼ਾਹ ਦੇ ਪੜ੍ਹੇ ਜਾ ਰਹੇ ਨੇ, ਕਿਉਂਕਿ ਆਮ ਤੌਰ ਦੇ ਉੱਤੇ ਐਸਾ ਦੇਖਿਆ ਗਿਆ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੁਰਬਾਣੀ ਹੈ ਉਹ ਬਹੁਤ ਜ਼ਿਆਦਾ ਵੈਰਾਗਮਈ ਹੈ। ਉਹਨਾਂ ਦੇ ਜ਼ਿਆਦਾਤਰ ਸ਼ਬਦ ਵੈਰਾਗਮਈ ਹੀ ਲਿਖੇ ਹੋਏ ਮਿਲਦੇ ਨੇ। ਸਮਾਂ ਇਸ ਤਰ੍ਹਾਂ ਦਾ ਹੈ, ਇਸ ਕਰਕੇ ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਦੇ ਸ਼ਬਦਾਂ ਨੂੰ ਉੱਚੀਆਂ ਸੁਰਾਂ ਦੇ ਨਾਲ ਪੜਿਆ ਜਾ ਰਿਹਾ। ਸਾਰੇ ਸ਼ਹਿਰ ਦੇ ਆਏ ਸੇ ਲੋਕ ਦੇਖਣ, ਆਵੇ ਕੁਝ ਨਾ ਅੰਤ ਸ਼ੁਮਾਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਇਸ ਕੌਤਕ ਨੂੰ ਜਾਂ ਫਿਰ ਇਸ ਤਮਾਸ਼ੇ ਨੂੰ ਵੇਖਣ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਲੋਕ ਤਮਾਮ ਪਹੁੰਚੇ ਹੋਏ ਸਨ ਸ਼ਹਿਰ ਦੇ। ਕਵੀ ਜੀ ਲਿਖਦੇ ਨੇ ਕਿ ਇੰਨੇ ਜ਼ਿਆਦਾ ਲੋਕ ਪਹੁੰਚੇ ਹੋਏ ਸਨ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ, ਜਿਨ੍ਹਾਂ ਦਾ ਕੋਈ ਸ਼ੁਮਾਰ ਨਹੀਂ। ਲਾਮਾ ਪਿੰਡਾਂ ਦੇ ਚੱਲ ਰਹੀ ਸੇ ਆਏ, ਇਕੱਠਾ ਹੋ ਗਿਆ ਕਈ ਹਜ਼ਾਰ ਵਾਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਜਿਹੜੇ ਰਹੀ ਸਨ ਉਹ ਬਹੁਤ ਸਾਰੇ ਉੱਥੇ ਪਹੁੰਚ ਗਏ ਨੇ। ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਹੋ ਗਿਆ। ਖੜੇ ਜਾ ਦਰਵਾਜ਼ੇ ਲਾਹੌਰ ਵਾਲੇ, ਜਿਵੇਂ ਫੌਜ ਦੇ ਦਿਸਣ ਸਰਦਾਰ ਵਾਰੀ। ਲਾਹੌਰ ਨਾਂ ਦਾ ਦਰਵਾਜ਼ਾ ਹੈ, ਪਿੱਛੇ ਵੀ ਇਸਦਾ ਬਹੁਤ ਵਾਰੀ ਜ਼ਿਕਰ ਆਇਆ। ਉਸ ਦਰਵਾਜ਼ੇ ਦੇ ਲਾਗੇ ਹੀ ਇਹਨਾਂ ਦੀ ਮੌਤ ਦੀ ਤਿਆਰੀ ਕੀਤੀ ਗਈ ਸੀ। ਕਵੀ ਜੀ ਲਿਖਦੇ ਨੇ ਕਿ ਚਾਰੇ ਨਾਮਧਾਰੀ ਸਿੰਘ ਉੱਥੇ ਆਣ ਕੇ ਖਲੋ ਗਏ ਨੇ। ਇਸ ਤਰ੍ਹਾਂ ਦਿਖਾਈ ਦਿੰਦੇ ਨੇ ਕਿ ਜਿਵੇਂ ਫੌਜ ਦੇ ਚਾਰ ਵੱਡੇ ਸਰਦਾਰ ਹੋਣ। ਲਾਹਮ ਲੋਕ ਖੜੇ ਤਨ ਤਨ ਕਰਦੇ, ਜਿਵੇਂ ਚੰਦ ਨੂੰ ਪਿਆ ਪਰਵਾਰ ਵਾਰੀ। ਜਿੰਨੇ ਵੀ ਆਸੇ ਪਾਸੇ ਲੋਕ ਖਲੋਤੇ ਹੋਏ ਸਨ ਉਹਨਾਂ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਧਨ ਧਨ ਦੀ ਆਵਾਜ਼ ਆ ਰਹੀ ਸੀ। ਕਵੀ ਜੀ ਲਿਖਦੇ ਨੇ ਕਿ ਲੋਕ ਇਸ ਤਰ੍ਹਾਂ ਸਨ ਜਿਵੇਂ ਅਸਮਾਨ ਦੇ ਵਿੱਚ ਪਸਰੇ ਹੋਏ ਤਾਰੇ ਹੋਣ, ਤੇ ਨਾਮਧਾਰੀ ਸਿੰਘ ਇਸ ਤਰ੍ਹਾਂ ਲੋਕਾਂ ਦੇ ਵਿੱਚ ਘਿਰੇ ਹੋਏ ਸਨ ਕਿ ਜਿਵੇਂ ਪੁੰਨਿਆ ਦੇ ਚੰਦਰਮਾ ਹੋਣ। ਕਾਲਾ ਸਿੰਘ ਫਾਹੇ ਪਾਸ ਖੜੇ ਚਾਰੇ, ਕਰਦੇ ਵਾਹਿਗੁਰੂ ਨਾਲ ਪਿਆਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਚਾਰੇ ਨਾਮਧਾਰੀ ਸਿੰਘ ਉਸ ਫਾਹੇ ਵਾਲੀ ਜਗ੍ਹਾ ਦੇ ਲਾਗੇ ਖਲੋਤੇ ਨੇ ਤੇ ਚਾਰਾਂ ਦੇ ਮੂੰਹਾਂ ਦੇ ਵਿੱਚੋਂ ਵਾਹਿਗੁਰੂ ਨਾਮ ਦਾ ਉਚਾਰਨ ਹੋ ਰਿਹਾ। ਭਾਵ ਕੇ ਸਤਿਗੁਰਾਂ ਦਾ ਬਖਸ਼ਿਆ ਹੋਇਆ ਚਾਰੇ ਨਾਮ ਜਪ ਰਹੇ ਨੇ। ਹੱਥ ਜੋੜ ਅਕਾਲ ਪੈ ਅਰਜ਼ ਕੀਤੀ, ਹੋਈ ਅਸਾਂ ਦੇ ਉੱਤੇ ਦਿਆਲ ਸਤਿਗੁਰ। ਫਿਰ ਉਸ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਜ ਨੂੰ ਕੀਤਾ ਨਾਮਧਾਰੀ ਸਿੰਘਾਂ ਨੇ। ਕਹਿੰਦੇ ਨੇ ਕਿ ਹੇ ਅਕਾਲ ਪੁਰਖ, ਸਾਡੇ ਉੱਤੇ ਕਿਰਪਾ ਨੂੰ ਧਾਰਨ ਕਰਿਓ, ਸਾਡੇ ਉੱਤੇ ਦਇਆ ਧਾਰਨ ਕਰਿਓ।
ਤੇਰੀ ਸ਼ਰਨ ਡਿੱਗੇ ਕਰਨ ਹਾਰਿਆ ਜੀ, ਤੂੰ ਹੀ ਸੇਵਕਾਂ ਦਾ ਰਛਪਾਲ ਸਤਿਗੁਰ।
ਹੇ ਅਕਾਲ ਪੁਰਖ, ਤੇਰੀ ਸ਼ਰਨ ਦੇ ਵਿੱਚ ਪਏ ਹੋਇਆ, ਤੇਰੀ ਸ਼ਰਨ ਦੇ ਵਿੱਚ ਡਿੱਗੇ ਹੋਇਆ, ਕਿਉਂਕਿ ਕਰਨ ਹਾਰ ਸਾਰਾ ਕੁਝ ਕਰਨ ਕਰਾਉਣ ਵਾਲਾ ਤੂੰ ਹੈ। ਤੂੰ ਸੇਵਕਾਂ ਦਾ ਰੱਛ ਪਾਲ ਸਤਿਗੁਰ। ਹੇ ਸੱਚੇ ਪਾਤਸ਼ਾਹ ਜੀ, ਆਪਣੇ ਸੇਵਕਾਂ ਦੀ ਰੱਖਿਆ ਕਰਨ ਦੇ ਵਾਸਤੇ ਤੂੰ ਰੱਛ ਪਾਲ ਹੈ। ਕਹਿਣ ਦਾ ਭਾਵ ਹੈ ਕਿ ਰੱਖਿਆ ਕਹਿ ਰੱਖਿਆ ਕਰਨ ਵਾਲਾ।
ਤੇਰੇ ਬਾਜ ਨਾ ਆਸਰਾ ਹੋਰ ਸਾਡਾ, ਤੂੰ ਹੀ ਪੁਸ਼ਤ ਪਨਾਹ ਗੋਪਾਲ ਸਤਿਗੁਰ।
ਤੇਰੇ ਤੋਂ ਬਗੈਰ ਸਾਡਾ ਹੋਰ ਕਿਸੇ ਪ੍ਰਕਾਰ ਦਾ ਦੂਜਾ ਕੋਈ ਵੀ ਆਸਰਾ ਨਹੀਂ ਹੈ। ਤੂੰ ਹੀ ਪੁਸ਼ਤਾਂ ਤੋਂ ਲੈ ਕੇ ਸਾਡੀ ਪਾਲਣਾ ਤੇ ਰੱਖਿਆ ਕਰਨ ਵਾਲਾ ਹੈ। ਤੇਰੀ ਪਨਾਹ ਹੈ ਭਾਵ ਕੇ ਤੇਰੀ ਹੀ ਸਾਨੂੰ ਓਟ ਹੈ। ਇਸ ਤੋਂ ਇਲਾਵਾ ਤੂੰ ਗੋਪਾਲ ਹੈ ਭਾਵ ਕੇ ਧਰਤੀ ਦਾ ਪਾਲਕ ਹੈ ਜਾਂ ਗਊਆਂ ਦਾ ਪਾਲਕ ਹੈ।
ਤੂੰ ਹੀ ਪਿਤਾ ਸਾਡਾ, ਤੈਨੂੰ ਫਿਕਰ ਡਾਡਾ, ਨਿਗਾ ਆਪ ਕਰਕੇ ਜਾਣੀ ਜਾਣ ਸਤਿਗੁਰ।
ਤੂੰ ਹੀ ਸਾਡਾ ਪਿਤਾ ਹੈ, ਤੂੰ ਹੀ ਸਾਡੀ ਮਾਤਾ ਹੈ, ਤੇ ਤੇਰਾ ਸਾਡਾ ਤੈਨੂੰ ਇਸ ਤਰ੍ਹਾਂ ਫਿਕਰ ਹੈ ਭਾਵ ਕੇ ਡਾਢਾ ਫਿਕਰ ਹੈ, ਬਹੁਤਾ ਜ਼ਿਆਦਾ ਸਾਡਾ ਫਿਕਰ ਹੈ ਤੁਹਾਨੂੰ, ਨਿਗਾ ਆਪ ਕਰਕੇ ਜੀਣ ਜਾਣ ਸਤਿਗੁਰ। ਇਸ ਕਰਕੇ ਹੇ ਜਾਣੀ ਜਾਣ ਸਤਿਗੁਰੂ ਜੀ, ਅਕਾਲ ਪੁਰਖ ਜੀ, ਸਾਡੇ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਨੀ।
ਬਾਰਾਂ ਤਾਰ ਜਾਮੇ ਆਏ ਜਗਤ ਤਾਰਨ, ਤੇਰੇ ਨਾਮ ਦੀ ਹੈ ਸਾਨੂੰ ਢਾਲ ਸਤਿਗੁਰ।
ਬਾਰਾਂ ਸਰੂਪਾਂ ਨੂੰ, ਬਾਰਾਂ ਸਰੀਰਾਂ ਨੂੰ ਧਾਰਨ ਕਰਕੇ ਦੁਨੀਆਂ ਦੇ ਵਿੱਚ ਹੇ ਅਕਾਲ ਪੁਰਖ ਜੀ, ਤੁਸੀਂ ਜਗਤ ਨੂੰ ਤਾਰਨ ਦੇ ਵਾਸਤੇ ਆਏ, ਸਤਿਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਇਸ ਕਰਕੇ ਤੇਰੇ ਨਾਮ ਦੀ ਸਾਨੂੰ ਬਹੁਤ ਵੱਡੀ ਤੇਰੇ ਨਾਮ ਦਾ ਬਹੁਤ ਵੱਡਾ ਸਹਾਰਾ ਹੈ। ਇਸ ਤਰ੍ਹਾਂ ਦਾ ਸਹਾਰਾ ਹੈ ਕਿ ਜਿਵੇਂ ਤਲਵਾਰ ਦੇ ਵਾਰ ਨੂੰ ਢਾਲ ਦੇ ਨਾਲ ਬਚਾਇਆ ਜਾ ਸਕਦਾ।
ਇਹੋ ਮੰਗਦੇ ਮੰਗ ਹਾਂ ਤੁਧ ਪਾਸੋਂ, ਆਜ ਚ ਹੋਏ ਕੇ ਖੜੇ ਕੰਗਾਲ ਸਤਿਗੁਰ।
ਅਸੀਂ ਤੁਹਾਡੇ ਚਰਨਾਂ ਦੇ ਵਿੱਚੋਂ ਗਰੀਬ ਨਵਾਜ ਇੱਕੋ ਮੰਗ ਮੰਗਦੇ ਹਾਂ, ਆਜਜ ਹੋ ਕੇ ਬੜੀ ਅਧੀਨਗੀ ਦੇ ਨਾਲ ਕੰਗਾਲਾਂ ਦੇ ਵਾਂਗ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ।
ਭਵੀਏ ਫੇਰ ਨਾ ਵਿੱਚ ਚੁਰਾਸੀਆਂ ਦੇ, ਤੇਰੇ ਨਾਮ ਦਾ ਰਹੇ ਖਿਆਲ ਸਤਿਗੁਰ।
84 ਲੱਖ ਜੂਨਾਂ ਦੇ ਗੇੜੇ ਦੇ ਵਿੱਚ ਕਿਤੇ ਇਸੇ ਪ੍ਰਕਾਰ ਦੇ ਨਾਲ ਬਾਰ ਬਾਰ ਪਾਉਂਦੇ ਨਾ ਰਹੀਏ। ਇਸ ਕਰਕੇ ਅਸੀਂ ਮੰਗ ਮੰਗਦੇ ਹਾਂ ਕਿ ਤੇਰੇ ਸੱਚੇ ਨਾਮ ਦਾ ਜਿਹੜਾ ਆਧਾਰ ਹੈ, ਜਿਹੜਾ ਆਸਰਾ ਹੈ, ਉਹ ਸਾਨੂੰ ਹਮੇਸ਼ਾ ਮਿਲਿਆ ਰਵੇ। ਇਸ ਤੋਂ ਇਲਾਵਾ ਤੁਹਾਡੇ ਨਾਮ ਦੇ ਵੱਲ ਹਮੇਸ਼ਾ ਸਾਡਾ ਖਿਆਲ ਰਵੇ।
ਦਰਸ਼ਨ ਦਿਓ ਸਾਨੂੰ ਵੇਲਾ ਅੰਤ ਦਾ ਏ, ਬਾਰਾਂ ਗੁਰੂ ਸ਼ਹੀਦਾਂ ਦੇ ਨਾਲ ਸਤਿਗੁਰ।
ਅਰਜ ਕੀਤੀ ਹੈ ਨਾਮਧਾਰੀ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ 12 ਗੁਰੂ ਹੋ, 12 ਹੀ ਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰੇ 12 ਦੇ 12 ਗੁਰੂ ਆਣ ਕੇ ਸਾਨੂੰ ਅਖੀਰਲੇ ਵੇਲੇ ਦੇ ਉੱਤੇ ਦਰਸ਼ਨ ਦਿਓ, ਅੰਤ ਦਾ ਮੇਲਾ ਹੈ। ਤੇ ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਸਾਡੇ ਤੋਂ ਪਹਿਲਾਂ ਸ਼ਹੀਦ ਹੋ ਚੁੱਕੇ ਨੇ, ਉਹਨਾਂ ਸਾਰਿਆਂ ਸ਼ਹੀਦਾਂ ਨੂੰ ਆਪਣੇ ਨਾਲ ਲੈ ਕੇ ਆਓ।
ਮਨੀ ਸਿੰਘ, ਤਾਰੂ ਸਿੰਘ ਸਾਹਿਬ ਜ਼ਾਦੇ, ਚਾਰੇ ਦਿਨ ਦਰਸ਼ਨ ਤੇਰੇ ਨਾਲ ਸਤਿਗੁਰ।
ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ 12 ਸਤਿਗੁਰਾਂ ਦੇ ਅੱਗੇ ਇਹਨਾਂ ਸਿੰਘਾਂ ਨੇ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ ਕਿ 12 ਦੇ 12 ਹੀ ਆਣ ਕੇ ਦਰਸ਼ਨ ਦਿਓ। ਇਸ ਤੋਂ ਇਲਾਵਾ ਮਨੀ ਸਿੰਘ, ਤਾਰੂ ਸਿੰਘ, ਚਾਰੇ ਸਾਹਿਬਜ਼ਾਦੇ, ਇਹ ਜਿਹੜੇ ਪਹਿਲਾਂ ਸ਼ਹੀਦ ਹੋ ਚੁੱਕੇ ਨੇ, ਇਹ ਵੀ ਤੁਹਾਡੇ ਨਾਲ ਹੀ ਆਉਣ ਤੇ ਇਹ ਵੀ ਆਪਣਾ ਦਰਸ਼ਨ ਸਾਨੂੰ ਦੇਣ।
ਕਾਲਾ ਸਿੰਘ, ਅਰਜ਼ ਮਨਜ਼ੂਰ ਹੋਏ, ਪਏ ਇਸ ਦੇ ਵਿੱਚ ਨਾ ਟਾਲ ਸਤਿਗੁਰ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਚਾਰਾਂ ਨਾਮਧਾਰੀ ਸਿੰਘਾਂ ਨੇ ਐਸੀ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਇਹਦੇ ਵਿੱਚ ਕਹਿੰਦੇ ਨੇ ਟਾਲਾ ਨਹੀਂ ਪੈਣਾ ਚਾਹੀਦਾ, ਭਾਵ ਕਿ ਇਹ ਗੱਲ ਸਾਡੀ ਜਿਹੜੀ ਅਰਦਾਸ ਹੈ ਉਹ ਨਾ ਮਨਜ਼ੂਰ ਹੋਣੀ ਨਹੀਂ ਚਾਹੀਦੀ। ਕਿਰਪਾ ਕਰੋ ਸਾਡੀ ਇਸ ਅਰਜ ਨੂੰ ਕਿਰਪਾ ਕਰਕੇ ਮਨਜ਼ੂਰ ਕਰ ਲਓ। ਸਾਰੇ ਸਤਿਗੁਰੂ ਆਣ ਕੇ ਦਰਸ਼ਨ ਦੇਣ ਤੇ ਸਾਰੇ ਸ਼ਹੀਦ ਜਿੰਨੇ ਵੀ ਪਹਿਲਾਂ ਹੋ ਚੁੱਕੇ ਨੇ ਉਹ ਵੀ ਨਾਲ ਆਉਣ ਤੇ ਉਹਨਾਂ ਦਾ ਵੀ ਅਸੀਂ ਦਰਸ਼ਨ ਕਰੀਏ। ਕਿਸ ਪ੍ਰਕਾਰ ਦੇ ਨਾਲ 12 ਸਤਿਗੁਰਾਂ ਨੇ ਦਰਸ਼ਨ ਦਿੱਤੇ, ਕਿਸ ਪ੍ਰਕਾਰ ਦੇ ਨਾਲ ਸ਼ਹੀਦਾਂ ਨੇ ਆਣ ਕੇ ਦਰਸ਼ਨ ਦਿੱਤੇ, ਕਵੀ ਸੰਤ ਕਾਲਾ ਸਿੰਘ ਜੀ ਅੱਗੇ ਬਿਆਨ ਕਰਦੇ।
ਉਸੇ ਵਕਤ ਅੰਦਰ ਆਪ ਗੁਰੂ 12 ਦਰਸ਼ਨ ਦੇਣ ਸ਼ਹੀਦ 1000 ਆਏ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਦੀ ਕੀਤੀ ਹੋਈ ਜਿਹੜੀ ਬੇਨਤੀ ਸੀ ਉਹ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਈ। ਉਸੇ ਵਕਤ 12 ਸਤਿਗੁਰੂ ਸਹਿਬਾਨਾਂ ਨੇ ਦਰਸ਼ਨ ਦਿੱਤੇ ਨੇ ਤੇ ਕਵੀ ਜੀ ਲਿਖਦੇ ਨੇ ਹਜ਼ਾਰਾਂ ਜਿਹੜੇ ਪਹਿਲਾਂ ਹੋ ਚੁੱਕੇ ਸ਼ਹੀਦ ਨੇ ਉਹ ਸਤਿਗੁਰਾਂ ਦੇ ਨਾਲ ਨੇ। ਗੁਰੂ ਨਾਨਕ ਜੀ ਤੋਂ ਲੈ ਕੇ ਕਰਮਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਸਾਰੇ ਸਤਿਗੁਰੂ ਸਹਿਬਾਨ ਦਰਸ਼ਨ ਦੇਣ ਦੇ ਵਾਸਤੇ ਹਾਜ਼ਰ ਹੋਏ।
ਅੰਮ੍ਰਿਤ ਸਰ ਲਾਹੌਰ ਜੋ ਵਿੱਚ ਦਿੱਲੀ ਸਾਰੇ ਬਨ ਪ੍ਰੇਮ ਦੀ ਡਾਰ ਆਏ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਹੋਏ, ਜਿਹੜੇ ਲਾਹੌਰ ਦੇ ਵਿੱਚ ਸ਼ਹੀਦ ਹੋਏ, ਜਿਹੜੇ ਦਿੱਲੀ ਦੇ ਵਿੱਚ ਸ਼ਹੀਦ ਹੋਏ, ਸਾਰੇ ਦੇ ਸਾਰੇ ਸ਼ਹੀਦ ਉੱਥੇ ਹਾਜ਼ਰ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਪ੍ਰੇਮ ਦੀ ਡੋਰ ਦੇ ਵਿੱਚ ਵੱਜੇ ਹੋਏ ਸਾਰੇ ਪਹੁੰਚ ਗਏ ਨੇ।
ਸਾਹਿਬ ਜ਼ਾਦਿਆਂ ਸੀਸ ਤੇ ਹੱਥ ਧਰਿਆ ਸਿੱਖੀ ਸਿਦਕ ਦਾ ਕਰਨ ਪਿਆਰ ਆਏ।
ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 4 ਸਹਿਬਜ਼ਾਦੇ ਸਨ ਉਹ ਵੀ ਉੱਥੇ ਪਹੁੰਚੇ ਨੇ। ਸਹਿਬਜ਼ਾਦਿਆਂ ਨੇ ਚਾਰਾਂ ਨੇ ਆਪਣਾ ਆਪਣਾ ਹੱਥ ਇਹਨਾਂ ਚਾਰਾਂ ਦੇ ਸਿਰਾਂ ਦੇ ਉੱਤੇ ਰੱਖਿਆ। ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਸਿੱਖੀ ਸਿਦਕ ਦਾ ਬਹੁਤ ਵੱਡਾ ਇਹ ਚਾਰੇ ਇਹਨਾਂ ਚਾਰਾਂ ਨੂੰ ਪਿਆਰ ਕਰ ਰਹੇ ਨੇ।
ਸਿੰਘ ਦੇਖ ਚਾਰੇ ਕਰਨ ਨਮਸਕਾਰਾਂ ਸਾਨੂੰ ਤਾਰਨੇ ਨੂੰ ਤਾਰਨ ਹਾਰ ਆਏ।
ਨਾਮ ਤਾਰੀ ਚਾਰੇ ਸਿੰਘ ਸਾਰੇ ਸਤਿਗੁਰੂ ਸਹਿਬਾਨਾਂ ਦਾ ਦਰਸ਼ਨ ਕਰ ਕਰਕੇ ਨਮਸਕਾਰਾਂ ਕਰਦੇ ਨੇ, ਮੱਥੇ ਟੇਕਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਤਾਰਨ ਹਾਰ ਸਾਰੇ ਦੇ ਸਾਰੇ ਸਤਿਗੁਰੂ ਸਾਨੂੰ ਤਾਰਨ ਦੇ ਵਾਸਤੇ ਪਹੁੰਚ ਗਏ ਨੇ।
ਰਾਮ ਸਿੰਘ ਸਤਿਗੁਰ ਮੂੰਹ ਆਪ ਬੋਲੇ ਤੁਸੀਂ ਕਰਨ ਭਾਈ ਇਹੋ ਕਾਰ ਆਏ।
ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਹੇ ਪਿਆਰਿਓ ਸਿੰਘੋ ਤੁਸੀਂ ਇਸ ਕੰਮ ਨੂੰ ਕਰਨ ਦੇ ਵਾਸਤੇ ਹੀ ਦੁਨੀਆਂ ਦੇ ਉੱਤੇ ਆਏ ਹੋ।
ਤੁਸੀਂ ਦੇਵਣੇ ਸੀਸ ਨੇ ਧਰਮ ਖਾਤਰ ਲਾਉਣ ਭੂਮਿਕਾ ਦਾ ਤੁਸੀਂ ਪਾਰ ਆਏ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਚਾਰਾਂ ਨੂੰ ਬਚਨ ਕਰਦੇ ਨੇ ਕਿ ਤੁਸੀਂ ਇਸੇ ਕੰਮ ਦੇ ਵਾਸਤੇ, ਕਹਿਣ ਦਾ ਭਾਵ ਹੈ ਕਿ ਸ਼ਹੀਦੀ ਦੇ ਵਾਸਤੇ ਹੀ ਦੁਨੀਆਂ ਦੇ ਉੱਤੇ ਆਏ ਸੀ। ਕਵੀ ਜੀ ਲਿਖਦੇ ਨੇ ਕਿ ਧਰਮ ਦੇ ਵਾਸਤੇ, ਧਰਮ ਦੀ ਖਾਤਰ ਤੁਸੀਂ ਆਪਣੇ ਸਿਰਾਂ ਨੂੰ ਦੇਣਾ ਹੈ। ਕਵੀ ਜੀ ਲਿਖਦੇ ਨੇ ਸਤਿਗੁਰੂ ਰਾਮ ਸਿੰਘ ਜੀ ਨੇ ਆਖਿਆ ਕਿ ਧਰਤੀ ਦੇ ਉੱਤੋਂ ਪਾਪਾਂ ਦਾ ਭਾਰ ਲਾਉਣ ਦੇ ਵਾਸਤੇ ਤੁਸੀਂ ਆਏ ਹੋ।
ਹੋਈ ਸਫਲ ਕਮਾਈ ਹੈ ਅੱਜ ਥੋੜੀ ਤੁਸੀਂ ਧਰਮ ਬੇੜਾ ਕਰਨ ਪਾਰ ਆਏ।
ਸਤਿਗੁਰੂ ਰਾਮ ਸਿੰਘ ਜੀ ਨੇ ਬਚਨ ਕੀਤਾ ਕਿ ਤੁਹਾਡੀ ਜਿਹੜੀ ਕੀਤੀ ਹੋਈ ਕਮਾਈ ਹੈ ਅੱਜ ਸਫਲ ਹੋਣ ਜਾ ਰਹੀ ਹੈ। ਭਾਵ ਕਿ ਬੁੱਚੜਾਂ ਨੂੰ, ਕਾਤਲਾਂ ਜ਼ਾਲਮਾਂ ਨੂੰ ਮਾਰ ਕੇ ਤੁਸੀਂ ਕਮਾਈ ਕੀਤੀ, ਪਰ ਦਰਅਸਲ ਉਹ ਕਮਾਈ ਅੱਜ ਤੁਹਾਨੂੰ ਵੱਡਾ ਫਲ ਦੇਵੇਗੀ, ਤੁਹਾਡੀ ਅੱਜ ਕਮਾਈ ਸਫਲ ਹੋ ਜਾਵੇਗੀ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਧਰਮ ਦੇ ਬੇੜੇ ਨੂੰ ਦੁਨੀਆਂ ਦੇ ਉੱਤੋਂ ਪਾਰ ਕਰਨ ਦੇ ਵਾਸਤੇ ਤੁਸੀਂ ਆਏ।
ਦਿਸਣ ਹੋਨਾ ਨੂੰ ਹੋਰ ਨਾ ਦਿਸਣ ਨਾਹੀ ਤਾਰਨ ਸਤਿਗੁਰੂ ਆਪ ਸੰਸਾਰ ਆਏ।
ਗ੍ਰੰਥਾਕਾਰ संत काला सिंह जी बयान करदे ने कि जेडे सतगुरु जी संसार नूं तारण दे वास्ते आए ने ओह सिर्फ उन्हां चारां सिंघां नूं दिखाई दे रहे ने, होरनां नूं कुछ भी दिखाई नहीं दिंदा। भाव के 12 सतगुरु आए ने, ओह दर्शन दे रहे ने चारां सिंघां नूं। हजारां दी गिनती दे विच शहीद पहुंचे होए ने, साहिबजादियां दे समेत ओह भी दर्शन दे रहे ने, पर चारां नूं दिखाई दे रहे ने, ये सारे होर किसे नूं कुछ दिखाई नहीं दे रहे।
अखां वालणे गुरु दी शरण अंदर, दूजे विच 84 दी तार आए।
ग्रंथाकार संत काला सिंह जी बयान करदे ने कि ज्ञान दियां अखां वाले जेड़े हुंदे ने ओह ते गुरु दे चरणां दी शरण दे विच पैंदे ने, पर जेड़े दूसरे हुंदे ने ओह एवें 84 लख जूनां दे विच भरमदे रहिंदे ने, वक्खरियां वक्खरियां देहां नूं धारण करके वक्खरे वक्खरे शरीरां दे विच।
काला सिंह फिर आप अलोप होवण, सारी करन शहीदां दी कार आए।
शहीदां दी कीती हुई बेनती नूं प्रवान करके सारिआं ने दर्शन दित्ता। सतगुरु राम सिंह जी ने बचन बिलास भी कीते। कवि जी लिखदे ने कि इस तरह करण तों बाद फिर सारे सतगुरु अलोप हो गए, जिन्ने सिंह पहुंचे सन दर्शन देण दे वास्ते हुण ओह भी दिखाई नहीं दिंदे।
अमृत सर दरवाजे लाहौर वाले, सिंह धर्म ते होण कुर्बान लगे।
ग्रंथाकार संत काला सिंह जी लिखदे ने अमृत सर दे विच लाहौर वाले दरवाजे दे लागे सिंह नामधारी धर्म दे उत्तों कुर्बान होण दे वास्ते तैयार हो गए।
इस दे नूं जान के सिर्फ झूठी, नाल खुशी दे देन परान लगे।
इस देह नूं इस शरीर नूं झूठा समझ के बड़ी खुशी दे नाल ए चारे सिंह अपने प्राणा नूं देन लगे ने, भाव के शहीदी नूं प्राप्त करन लगे।
एक दूसरे दे अगे होए पहला, फाहा आप आपे गल पान लगे।
ग्रंथाकार संत काला सिंह जी लिखदे ने बड़ी काली है, एक तों अगे हुंदे ने, पाप के दूजे नूं हटा के पहला अगे हो जांदा है, पहले नूं हटा के दूजा अगे हो जांदा है, इन्नी ज्यादा काली है शहीदी नूं प्राप्त करन दे वास्ते। ग्रंथाकार जी लिखदे ने कि अपने आप अपने गलां दे विच फांसी दे रस्से पाउण दे वास्ते तैयार हो गए।
पाना मन के सिर ते वाहे गुरु दा, इस जगत ते कूच करान लगे।
अकाल पुरख दा सिर मथे दे उते पाना प्रवान करके उस नूं मन के इस दुनिया तो कूच करन दे वास्ते जान दे वास्ते नामधारी उचारे सिंह तैयार हो गए।
पांडा गंदगी दा मल मूत भरिया, सिर पापियां पान चढ़ान लगे।
ग्रंथाकार जी लिखदे ने कि जेड़ा शरीर है एक भांडे दी तरह, जिस भांडे दे विच गंदगी भरी हुई है, मल मूत्र दे नाल ए भरिया होया शरीर रूपी पांडा है। कवि जी लिखदे ने ए पांडा भन के ते सारा जेड़ा पाप है पापियां दे सिर दे उते चढ़ाउण दे वास्ते ए तैयार हो गए।
जग जान सराए मुसाफरां दी, हस हस के देन ने जान लगे।
दुनिया नूं इक मुसाफरां दे रहण वाले सरां समझ के जगह जान के हस हस के नाम तारी ए चारे सिंह अपनी जान देन लगे।
सीस वार दे अपने धर्म उते, सिर पापियां देखे पान लगे।
अपने सिरां नूं वारना है अपने धर्म की रक्षा दे वास्ते ते दूजे पासे कवि जी लिखते ने कि शहीदी का जड़ा पाप है वो सारा इन्हां जालमा पापियां दे सिर दे उत्ते लगेगा, पाप के पापियां दे सिर दे विच खे पैगी।
बेड़ा डोब दे पापियां जालमा दा, फाहा आप हथी गल पान लगे।
पापियां दा जालमां दा बेड़ा डोबण दे वास्ते ग्रंथाकार संत काला सिंह जी लिखते ने कि फांसी दे रस्से अपने हथां दे विच अपने गल दे विच पाउण लगे ने, क्योंकि सतगुरु प्रताप सिंह जी दे उपदेश दे विच आउंदा है कि नामधारी सिंघां ने दो तीन मंगां मंगियां सन। पहली गल इह है कि जाके इशनान करांगे सरोवर दे विच, उत्थे मत्था टेक के आवांगे। दूजी गल सी कि रस्से जेड़े ने ओ रेशम दे वट्टे होने चाहिदे ने। इस तो अगली गल है कि किसे प्रकार दे कपड़े दे नाल साडा मुंह ढकिया नहीं जावेगा। इस तो अलावा कोई भी जड़ा तुहाडा कर्मचारी है सानू हथ नहीं लावेगा, असी अपने आप ही अपने गलां दे विच फांसियां दे रस्से पावांगे ते अपने आप ही शहीदी नूं प्राप्त करांगे। तुसी सारिआं ने दूर खलोते रहना। हुण ग्रंथाकार संत काला सिंह जी भी उसे गल दा बयान कर रहे ने कि चारां सिंघां ने तैयारी कीती है शहीदी दी। कवि जी लिखदे ने ओ अपने गलां दे विच अपने आप ही फांसी दे रस्सियां नूं पाउण लगे।
लैणा सिंह जी हुण शहीद पहले, मुखों वाहिगुरु नाम ध्यान लगे।
ग्रंथाकार संत काला सिंह जी लिखते ने कि सारिआं तों पहला शहीदी प्राप्त कीती भाई लैणा सिंह जी ने। कवि जी लिखते ने कि लैणा सिंह ने अपने मुख दे विचों वाहिगुरु नाम का उचारण किया ते फिर उस फांसी दे रस्से दे उते झूट गए।
उसे वक्त प्रलोक दा गमन करके ज्योति ज्योत दे विच समान लगे।
उस वक्त चढ़ाई कर गए परलोक गमन कर गए। कवि जी लिखते ने कि ज्योत दे विच ज्योत रल गए। इस प्रकार दे नाल लैणा सिंह ने शहीदी नूं पहला सारिआं तों प्राप्त कर लिया।
बीला सिंह जी हुण शहीद आए, बिरती शब्द दे नाल लगान लगे।
बीला सिंह दी दूसरी वारी सी शहीद होण दी। कवि जी लिखदे ने कि बीला सिंह जी शहीद होण दे वास्ते अगे पहुंचे ने, बिरती शब्द दे नाल लगान लगे। अपनी जड़ी सुरती सी, अपनी जड़ी बिरती सी, ओनू गुरु दे शब्द दे नाल बीला सिंह ने जोड़ दिता।
गल पाए फाहा झूठा आप लेंदे, फते गज के मुंह गजान लगे।
बीला सिंह ने फांसी दा जड़ा रस्सा सी अपने हथां दे नाल अपने गल दे विच पाया ते फिर फांसी दे रस्से दे उते झूट गए। कवि जी लिखदे ने कि जान छड्डन तो पहला उच्ची सारी बीला सिंह दे मुंह दे विचों फतेह दा आवाजा सुनाई दिता।
ज्योति ज्योत दे विच समाए केते, झंडे विच आकाश चुलान लगे।
इस प्रकार दे नाल कवि जी लिखते ने कि लैणा सिंह दी ते बीला सिंह दी जेड़ी ज्योत सी ओ ज्योत दे विच जाके मिल गई है, समा के ज्योत दे विच। कवि जी लिखते ने इस तरह प्रतीत हो रहा है कि जिवें आकाश दे विच ओ झंडे चुला रहे ने।
हाकम सिंह जी फिर तैयार होके, मीट अखियां देन परान लगे।
इस तों बाद फिर हाकम सिंह जी ने चढ़ाई करन दी शहीदी दी तैयारी कीती है। कवि जी लिखते ने कि अपने प्राण छड्डन तों पहला हाकम सिंह जी ने अपनी अखां नूं बंद कीता।
ओ भी गए बेकुंठ दे ताम अंदर, ज्योति ज्योत दे विच मलान लगे।
इस प्रकार दे नाल ਹਾਕਮ ਸਿੰਘ ਜੀ ਨੇ ਵੀ ਸ਼ਹੀਦੀ ਨੂੰ ਪ੍ਰਾਪਤ ਕੀਤਾ। ਸਤਿਗੁਰਾਂ ਦੀ ਜੋਤ ਦੇ ਵਿੱਚ ਆਪਣੀ ਜੀਵਨ ਦੀ ਜੋਤ ਉਹਨਾਂ ਨੇ ਮਿਲਾ ਦਿੱਤੀ ਹੈ। ਕਵੀ ਜੀ ਲਿਖਦੇ ਨੇ, ਇਸ ਪ੍ਰਕਾਰ ਦੇ ਨਾਲ ਵੈਕੁੰਠਾਂ ਦੀ ਪੁਰੀ ਦੇ ਵਿੱਚ ਸਾਰੇ ਪਹੁੰਚ ਗਏ।
ਫਤਿਹ ਸਿੰਘ ਸੱਚੇ ਸੇਵਕ ਸਤਿਗੁਰੂ ਦੇ ਵਿੱਚ ਆਪਣੀ ਰੌਲ ਦੇ ਆਣ ਲੱਗੇ।
ਚੌਥੇ ਜਿਹੜੇ ਸਿੰਘ ਸਨ ਜਿਨ੍ਹਾਂ ਦਾ ਨਾਮ ਸੀ ਫਤਿਹ ਸਿੰਘ, ਕਵੀ ਜੀ ਲਿਖਦੇ ਨੇ ਕਿ ਫਤਿਹ ਸਿੰਘ ਜੀ ਸਤਿਗੁਰਾਂ ਦੇ ਸੱਚੇ ਸੇਵਕ ਜਿਹੜੇ ਸਨ, ਉਹ ਵੀ ਆਪਣੀ ਵਾਰੀ ਦੇ ਸਿਰ ਤੇ ਸ਼ਹੀਦੀ ਨੂੰ ਪ੍ਰਾਪਤ ਕਰਨ ਦੀ ਤਿਆਰੀ ਕਰਦੇ।
ਸੁਰਤ ਸ਼ਬਦ ਦੇ ਨਾਲ ਨੇ ਜੋੜ ਲੈਂਦੇ, ਮੂੰਹੋਂ ਵਾਹਿਗੁਰੂ ਨਾਮ ਧਿਆਨ ਲੱਗੇ।
ਫਤਿਹ ਸਿੰਘ ਨੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਦਿੱਤਾ ਤੇ ਮੁਖ ਦੇ ਵਿੱਚੋਂ ਵਾਹਿਗੁਰੂ ਨਾਮ ਨੂੰ ਧਿਆਇਆ, ਪਾਵ ਕੇ ਵਾਹਿਗੁਰੂ ਨਾਮ ਦਾ ਜਾਪ ਕੀਤਾ।
ਫਾਹਾ ਹੱਸ ਕੇ ਗਲ ਦੇ ਵਿੱਚ ਪਾਉਂਦਾ, ਕੂਚ ਹੋਣ ਦਾ ਕਰਨ ਸਮਾਨ ਲੱਗੇ।
ਹੱਸ ਕੇ ਖੁਸ਼ੀ ਦੇ ਨਾਲ ਜਿਹੜਾ ਫਾਂਸੀ ਦਾ ਰੱਸਾ ਸੀ ਉਹਨੂੰ ਆਪਣੇ ਗਲ ਦੇ ਵਿੱਚ ਪਾਇਆ ਫਤਿਹ ਸਿੰਘ ਨੇ, ਤੇ ਕੂਚ ਕਰਨ ਦੀ ਦੁਨੀਆਂ ਤੋਂ ਜਾਣ ਦੀ ਉਸ ਵੇਲੇ ਤਿਆਰੀ ਕੀਤੀ।
ਝੂਟੇ ਨਾਲ ਹੀ ਵਿੱਚ ਪਰਲੋਕ ਜਾਂਦਾ, ਡੇਰਾ ਵਿੱਚ ਬੇਕੁੰਠ ਦੇ ਲਾਣ ਲੱਗੇ।
ਇੱਕੋ ਹੀ ਝੂਟੇ ਦੇ ਨਾਲ ਫਤਿਹ ਸਿੰਘ ਦੇ ਵੀ ਪ੍ਰਾਣ ਨਿਕਲ ਗਏ। ਕਵੀ ਜੀ ਲਿਖਦੇ ਨੇ ਕਿ ਪ੍ਰਲੋਕ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਚਾਰੇ ਸਿੰਘ ਸ਼ਹੀਦ ਹੋ ਕੇ ਚਲੇ ਗਏ ਨੇ। ਬੈਕੁੰਠਾਂ ਦੇ ਵਿੱਚ ਕਵੀ ਜੀ ਲਿਖਦੇ ਨੇ, ਇਹਨਾਂ ਚਾਰਾਂ ਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਾਸਾ ਹੋ ਗਿਆ।
ਸਿਰ ਵਾਰ ਕੇ ਆਪਣੇ ਧਰਮ ਉਤੋਂ ਝੰਡੇ ਵਿੱਚ ਬੈਕੁੰਠ ਚਲਾਣ ਲੱਗੇ।
ਧਰਮ ਦੇ ਉੱਤੋਂ ਧਰਮ ਦੇ ਵਾਸਤੇ ਸ਼ਹੀਦੀ ਨੂੰ ਪ੍ਰਾਪਤ ਕਰਕੇ ਕਵੀ ਜੀ ਲਿਖਦੇ ਨੇ ਇਹ ਚਲੇ ਗਏ ਨੇ ਬੈਕੁੰਠਾਂ ਦੇ ਵਿੱਚ। ਉੱਥੇ ਜਾ ਕੇ ਇਹਨਾਂ ਨੇ ਧਰਮ ਦੇ ਝੰਡਿਆਂ ਨੂੰ ਪੂਰੇ ਪ੍ਰਕਾਰ ਦੇ ਨਾਲ ਫੈਲਾਇਆ। ਇਸ ਪ੍ਰਕਾਰ ਦੇ ਨਾਲ ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰ ਰਹੇ ਨੇ।
ਲੋਕ ਦੇਖ ਕੇ ਸਿੰਘਾਂ ਦੇ ਸਿਦਕ ਤਾਈ ਵਾਹਿ ਵਾਹਿ ਦਾ ਸ਼ਬਦ ਸੁਣਾਣ ਲੱਗੇ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਦੁਨੀਆਂ ਦੇ ਲੋਕ ਇਹਨਾਂ ਨੂੰ ਸ਼ਹੀਦ ਹੁੰਦਿਆਂ ਦੇਖ ਰਹੇ ਸਨ, ਉਹਨਾਂ ਦੇ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਵਾਹ ਵਾਹ ਦਾ ਸ਼ਬਦ ਨਿਕਲਿਆ, ਜਦੋਂ ਕਿ ਸਿੰਘਾਂ ਦੇ ਇਸ ਪ੍ਰਕਾਰ ਦੇ ਨਾਲ ਸਿੱਖੀ ਦੇ ਸਿਦਕ ਨੂੰ ਉਹਨਾਂ ਨੇ ਵੇਖਿਆ।
ਸਿੰਘ ਧਰਮ ਤੇ ਹੋ ਸ਼ਹੀਦ ਗਏ, ਹਿੰਦੂ ਦੇਖ ਕੇ ਹੁਣ ਹੈਰਾਨ ਲੱਗੇ।
ਇਸ ਪ੍ਰਕਾਰ ਦੇ ਨਾਲ ਨਾਮਧਾਰੀ ਚਾਰ ਸਿੰਘ ਧਰਮ ਦੇ ਉੱਤੋਂ ਸ਼ਹੀਦ ਹੋ ਗਏ। ਕਵੀ ਜੀ ਲਿਖਦੇ ਨੇ ਕਿ ਹਿੰਦੂ ਵੇਖਣ ਵਾਲੇ ਲੋਕ ਬਹੁਤ ਜ਼ਿਆਦਾ ਹੈਰਾਨ ਰਹਿ ਗਏ।
ਕਾਲਾ ਸਿੰਘ ਕਰ ਲੈ ਜਾਪ ਵਾਹਿਗੁਰੂ ਦਾ, ਦਿਨ ਮੌਤ ਵਾਲੇ ਨੇੜੇ ਆਣ ਲੱਗੇ।
ਹੁਣ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਆਪਣੇ ਆਪ ਦੇ ਵਾਸਤੇ ਹੀ ਲਿਖਦੇ ਨੇ ਕਿ ਹੇ ਕਾਲਾ ਸਿੰਘਾ, ਤੂੰ ਵੀ ਵਾਹਿਗੁਰੂ ਦੇ ਨਾਮ ਦਾ ਜਾਪ ਜਪ ਲੈ, ਕਿਉਂਕਿ ਦਿਨ ਜਿਹੜੇ ਮੌਤ ਵਾਲੇ ਨੇ ਉਹ ਤੇ ਨੇੜੇ ਤੋਂ ਨੇੜੇ ਆਉਂਦੇ ਜਾ ਰਹੇ ਨੇ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਨੇ ਇਸ ਵਿਥਿਆ ਨੂੰ ਬਿਆਨ ਕੀਤਾ।
ਸਾਲ 1928 ਮਾਹ ਯਸੂ ਵਧੀ ਦਸਵੀਂ ਦਾ ਬੁੱਧਵਾਰ ਹੋਇਆ।
ਸਾਲ 1928 ਦੇ ਵਿੱਚ ਅੱਸੂ ਦੇ ਮਹੀਨੇ ਦੇ ਵਿੱਚ ਵਧੀ ਦਸਵੀਂ ਨੂੰ ਬੁੱਧਵਾਰ ਦਾ ਦਿਨ ਸੀ, ਜਿਸ ਦਿਨ ਇਹਨਾਂ ਚਾਰਾਂ ਸ਼ਹੀਦਾਂ ਨੇ ਆਪਣੀ ਸ਼ਹੀਦੀ ਨੂੰ ਪ੍ਰਾਪਤ ਕੀਤਾ।
ਅੰਮ੍ਰਿਤ ਸਰ ਸ਼ਹੀਦ ਨੇ ਚਾਰ ਹੋਏ, ਰਾਏ ਕੋਟ ਸਾਕਾ ਦੂਜੀ ਵਾਰ ਹੋਇਆ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਚਾਰ ਸਿੰਘ ਸ਼ਹੀਦ ਹੋਏ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਦੂਜਾ ਜਿਹੜਾ ਸਾਕਾ ਹੈ ਦੂਜੀ ਵਾਰ ਉਹ ਰਾਏ ਕੋਟ ਦੇ ਵਿੱਚ ਹੋਇਆ ਸੀ।
ਕਈ ਸਿੰਘ ਫੜ ਕੇ ਜਲਾਵਤਨ ਕੀਤੇ, ਉਪਰ ਕਈਆਂ ਦੇ ਖੇਦ ਅਪਾਰ ਹੋਇਆ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਕਈਆਂ ਸਿੰਘਾਂ ਨੂੰ ਫੜ ਕੇ ਜਲਾ ਵਤਨ ਕੀਤਾ ਗਿਆ। ਕਵੀ ਜੀ ਲਿਖਦੇ ਨੇ ਕਿ ਕਈਆਂ ਦੇ ਉੱਤੇ ਬਹੁਤ ਜ਼ਿਆਦਾ ਨਾਮਧਾਰੀਆਂ ਦੇ ਉੱਤੇ ਸਖਤੀਆਂ ਵੀ ਕੀਤੀਆਂ ਗਈਆਂ ਸਨ।
ਕਾਲਾ ਸਿੰਘ ਸੁਣਨਾ ਤੁਸੀਂ ਖਾਲਸਾ ਜੀ, ਰਾਏ ਕੋਟ ਵਾਲਾ ਜਿਹੜਾ ਕਾਰ ਹੋਇਆ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਹੇ ਖਾਲਸਾ ਜੀ, ਤੁਸੀਂ ਧਿਆਨ ਦੇ ਨਾਲ ਮੇਰੀਆਂ ਗੱਲਾਂ ਨੂੰ ਸੁਣਿਓ। ਰਾਏ ਕੋਟ ਵਾਲਾ ਜਿਹੜਾ ਸਾਕਾ ਹੈ ਉਹ ਕਿਸ ਪ੍ਰਕਾਰ ਦੇ ਨਾਲ ਹੋਇਆ, ਹੁਣ ਮੈਂ ਉਸ ਸਾਕੇ ਦਾ ਅੱਗੇ ਬਿਆਨ ਕਰਦਾ ਹਾਂ।
ਸਾਕਾ ਰਾਏ ਕੋਟ ਦਾ ਗਊ ਧਰਮ ਹਿਤ ਜੋਏ, ਕੁਛ ਸੁਣਿਆ ਕੁਛ ਦੇਖਿਆ ਕਹੂੰ ਜਥਾ ਮਤ ਸੋਏ।
ਗ੍ਰੰਥਕਾਰ ਸੰਤ ਧਿਆਨ ਸਿੰਘ ਜੀ ਇੱਕ ਦੋਹਰੇ ਦੇ ਨਾਲ ਇਸ ਵਿਥਿਆ ਦਾ ਪ੍ਰਾਰੰਭ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਰਾਏ ਕੋਟ ਵਾਲਾ ਜਿਹੜਾ ਸਾਕਾ ਹੋਇਆ, ਜਿਹੜਾ ਕਿ ਗਊਆਂ ਦੇ ਵਾਸਤੇ ਧਰਮ ਦੇ ਹਿੱਤ ਦੇ ਵਾਸਤੇ ਨਾਮਧਾਰੀ ਸਿੰਘਾਂ ਨੇ ਕੀਤਾ, ਕੁਝ ਸੁਣਿਆ ਕੁਝ ਦੇਖਿਆ ਕਹੂੰ ਜਥਾ ਮਤ ਸੋਏ। ਕਵੀ ਜੀ ਲਿਖਦੇ ਨੇ ਕਿ ਕੁਝ ਇਹ ਸਾਕਾ ਸੁਣਿਆ, ਕੁਝ ਦੇਖਿਆ ਤੇ ਕੁਝ ਆਪਣੀ ਮਤ ਦੇ ਮੁਤਾਬਕ ਮੈਂ ਇਸ ਨੂੰ ਬਿਆਨ ਕਰਨ ਲੱਗਾ।
ਜਿਥੋਂ ਛੇੜ ਛੜਿਆ ਰਾਏ ਕੋਟ ਵਾਲਾ, ਜਿਵੇਂ ਤੁਸਾਂ ਨੂੰ ਆਖ ਸੁਣਾਇਆ ਈ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਕਿਸ ਪ੍ਰਕਾਰ ਦੇ ਨਾਲ ਇਹ ਗੱਲ ਛਿੜੀ, ਕਿਵੇਂ ਛੇੜ ਛੜਿਆ ਰਾਏ ਕੋਟ ਵਾਲਾ, ਇਹ ਤੁਹਾਡੇ ਸਾਹਮਣੇ ਮੈਂ ਬਿਆਨ ਕਰਨ ਲੱਗਾ।
ਸਾਲ 1926 ਵਿੱਚ ਮੇਲਾ ਹੋਲਾ ਖੋਟਿਆ ਪਿੰਡ ਕਰਾਇਆ ਈ।
ਸਾਲ 1926 ਦੇ ਵਿੱਚ ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਹੋਲੇ ਮਹੱਲੇ ਦਾ ਮੇਲਾ ਜਿਹੜਾ ਉਹ ਖੋਟੇ ਪਿੰਡ ਦੇ ਵਿੱਚ ਹੋਇਆ ਸੀ।
ਦੇਸ ਮਾਲਵਾ ਜ਼ਿਲ੍ਹਾ ਫਿਰੋਜ਼ਪੁਰ ਦਾ ਕਈ ਲੱਖ ਉੱਥੇ ਸਿੰਘ ਆਇਆ ਈ।
ਮਾਲਵੇ ਦੇ ਇਲਾਕੇ ਦੇ ਵਿੱਚ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਉਸ ਮੌਕੇ ਦੇ ਉੱਤੇ ਸਮੇਂ ਦੇ ਉੱਤੇ ਕਈ ਲੱਖ ਸਿੰਘਾਂ ਦਾ ਇਕੱਠ ਹੋਇਆ ਸੀ।
ਹੋਈ ਬਾਣੀ ਆਕਾਸ਼ ਮਸਤਾਨੇ ਆਣੂ, ਬੁੱਚੜ ਕੌਮ ਨੇ ਚਿੱਤ ਸਤਾਇਆ ਈ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਮਸਤਾਨੇ ਸਿੰਘ ਸਨ, ਉਹਨਾਂ ਨੂੰ ਆਕਾਸ਼ ਦੇ ਵਿੱਚੋਂ ਆਕਾਸ਼ ਬਾਣੀ ਹੋਈ ਸੀ ਕਿ ਬੁੱਚੜਾਂ ਦੀ ਜਿਹੜੀ ਕੌਮ ਹੈ ਉਹਨੇ ਸਾਡੇ ਚਿੱਤ ਨੂੰ ਦਿਲ ਨੂੰ ਬਹੁਤ ਜ਼ਿਆਦਾ ਸਤਾਇਆ ਹੋਇਆ, ਔਖਾ ਕੀਤਾ ਹੋਇਆ।
ਗਊ ਘਾਤ ਦਾ ਹੁੰਦਾ ਹੈ ਖੇਦ ਸਾਨੂੰ, ਤਰਸ ਗਊਆਂ ਦਾ ਚਿੱਤ ਨੂੰ ਆਇਆ ਈ।
ਗਊ ਘਾਤ ਦਾ ਭਾਵ ਕਿ ਗਊਆਂ ਦੇ ਕਤਲ ਦਾ ਜਿਹੜਾ ਖੇਦ ਹੈ, ਦੁੱਖ ਹੈ, ਉਹ ਸਾਨੂੰ ਬਹੁਤ ਜ਼ਿਆਦਾ ਹੁੰਦਾ ਹੈ, ਇਸ ਕਰਕੇ ਸਾਡੇ ਚਿੱਤ ਦੇ ਵਿੱਚ ਗਊਆਂ ਦੇ ਵਾਸਤੇ ਬਹੁਤ ਜ਼ਿਆਦਾ ਤਰਸ ਆ ਰਿਹਾ ਹੈ, ਇਸ ਤਰ੍ਹਾਂ ਦੀ ਆਵਾਜ਼ ਸਿੰਘਾਂ ਨੂੰ ਸੁਣਾਈ ਦਿੱਤੀ।
ਗਊ ਘਾਤ ਦਾ ਦੁੱਖ ਨਾ ਚੱਲ ਹੋਇਆ, ਸੰਤ ਖਾਲਸੇ ਹੱਥ ਉਠਾਇਆ ਈ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰ ਗਊ ਕਸ਼ੀ ਦਾ, ਗਊ ਘਾਤ ਦਾ ਜਿਹੜਾ ਦੁੱਖ ਹੈ ਉਹ ਸਿੰਘਾਂ ਤੋਂ ਬਰਦਾਸ਼ਤ ਨਾ ਹੋਇਆ, ਝੱਲਿਆ ਨਾ ਗਿਆ, ਇਸ ਕਰਕੇ ਫਿਰ ਸੰਤ ਖਾਲਸੇ ਨੇ ਆਪਣੇ ਹੱਥ ਨੂੰ ਉਠਾਇਆ, ਭਾਵ ਕੇ ਸਾਕਾ ਕਰਨ ਦੇ ਵਾਸਤੇ ਤਿਆਰੀ ਕੀਤੀ।
ਕਰਦੇ ਦੇਸ ਪ੍ਰਦੇਸ ਦਾ ਸੈਲ ਸਾਰੇ, ਰਾਏ ਕੋਟ ਮੂਰੇ ਸ਼ਹਿਰ ਆਇਆ ਈ।
ਇਹ ਜਿਹੜੇ ਨਾਮਧਾਰੀ ਸਿੰਘ ਸਨ, ਕਵੀ ਜੀ ਲਿਖਦੇ ਨੇ ਕਿ ਇਲਾਕਿਆਂ ਇਲਾਕਿਆਂ ਦਾ ਦੌਰਾ ਕਰ ਰਹੇ ਸਨ, ਸੈਰ ਕਰ ਰਹੇ ਸਨ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਵੀ ਜੀ ਲਿਖਦੇ ਨੇ ਕਿ ਰਾਏ ਕੋਟ ਜਿਹੜਾ ਸ਼ਹਿਰ ਹੈ ਉਹ ਆ ਗਿਆ, ਉੱਥੇ ਪਹੁੰਚ ਗਏ।
ਕਾਲਾ ਸਿੰਘ ਜਾਂ ਦੇਖਿਆ ਕੰਮ ਮਾੜਾ ਤਾਹੀ ਖਾਲਸੇ ਨੂੰ ਰੋਸ ਆਇਆ ਆਈ।
ਰਾਏਕੋਟ ਦੇ ਵਿੱਚ ਬੁੱਚੜਖਾਨਾ ਖੁੱਲਿਆ ਸੀ, ਉੱਥੇ ਗਊਆਂ ਨੂੰ ਕਤਲ ਕੀਤਾ ਜਾਂਦਾ ਸੀ। ਕਵੀ ਜੀ ਲਿਖਦੇ ਨੇ ਕਿ ਉਸ ਮਾੜੇ ਤੇ ਪਾਪ ਵਾਲੇ ਕੰਮ ਨੂੰ ਦੇਖ ਕੇ ਫਿਰ ਖਾਲਸੇ ਨੂੰ ਬਹੁਤ ਜ਼ਿਆਦਾ ਰੋਹ ਆਇਆ, ਪਾਪ ਕੇ ਬਹੁਤ ਜ਼ਿਆਦਾ ਕ੍ਰੋਧ ਚੜੇ।
ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਪਾਈ ਰਾਏਕੋਟ ਛੋਟਾ ਇੱਕ ਸ਼ਹਿਰ ਹੈ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਸ਼ਹਿਰ ਹੈ ਜਿਹਦਾ ਨਾਮ ਹੈ ਰਾਏਕੋਟ।
ਜਗਰਾਵਾਂ ਦੀ ਸਮਝ ਤਸੀਲ ਲੈਣੀ ਰਾਏਕੋਟ ਵਿੱਚ ਠਾਣੇ ਦੀ ਠਾਰ ਹੈ ਜੀ।
ਰਾਏਕੋਟ ਨੂੰ ਤਸੀਲ ਲੱਗਦੀ ਹੈ ਜਗਰਾਵਾਂ ਦੀ। ਕਵੀ ਜੀ ਲਿਖਦੇ ਨੇ ਕਿ ਰਾਏਕੋਟ ਦੇ ਵਿੱਚ ਇੱਕ ਬਹੁਤ ਵੱਡਾ ਠਾਣਾ ਬਣਿਆ ਹੋਇਆ।
ਕੱਲੇ ਰਾਏ ਦਾ ਤਲਕਾ ਜਾਣ ਲੈਣਾ ਦਸਮ ਗੁਰੂ ਕੀਤਾ ਜਿਹੜਾ ਮੇਰ ਹੈ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਰਾਏ ਕੱਲੇ ਦਾ ਇਸ ਨੂੰ ਤਲਕਾ ਸਮਝ ਲਵੋ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਿਹਰ ਕੀਤੀ ਸੀ, ਆਪਣੇ ਚਰਨਾਂ ਨੂੰ ਪਾਇਆ ਸੀ। ਇਸ ਕਰਕੇ ਰਾਏ ਕੱਲੇ ਦੇ ਨਾਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਲਾਪ ਕੀਤਾ ਸੀ ਇਸ ਰਾਏਕੋਟ ਦੇ ਵਿੱਚ।
ਇੱਕ ਰੋਜ ਸਰਹੰਦ ਤੇ ਖਬਰ ਆਂਦੀ ਸਾਹਿਬਜ਼ਾਦਿਆਂ ਦੀ ਤੀਏ ਪਹਿਰ ਹੈ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਇਹ ਰਾਏਕੋਟ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਿਸਰਾਮ ਕੀਤਾ ਤੇ ਫਿਰ ਸਰਹੰਦ ਦੇ ਵਿੱਚ ਜਿਹੜੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ ਉਹਨਾਂ ਦੀ ਖਬਰ ਲੈਣ ਦੇ ਵਾਸਤੇ ਮਾਹੀ ਨੂੰ ਭੇਜਿਆ ਸੀ। ਕਵੀ ਜੀ ਲਿਖਦੇ ਨੇ ਕਿ ਤੀਜੇ ਪਹਿਰ ਦੇ ਵਿੱਚ ਮਾਹੀ ਨੇ ਆਣ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਇੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਸੀ।
ਕੱਲਾ ਰਾਏ ਸੀ ਗੁਰੂ ਕਾ ਸਿੱਖ ਪੂਰਾ ਖੰਡਾ ਗੁਰੂ ਦਿੱਤਾ ਕੀਤੀ ਮੇਰ ਹੈ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਆਪਣੀ ਨਿੱਜੀ ਜਾਣਕਾਰੀ ਦੇ ਮੁਤਾਬਕ ਲਿਖਦੇ ਨੇ ਕਿ ਰਾਏ ਕੱਲਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪੂਰਨ ਸਿੱਖ ਸੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਕਵੀ ਜੀ ਕਿ ਉਸ ਨੂੰ ਨਿਸ਼ਾਨੀ ਦੇ ਰੂਪ ਦੇ ਵਿੱਚ ਆਪਣਾ ਖੰਡਾ ਬਖਸ਼ੀ ਕੀਤਾ ਸੀ, ਮਿਹਰ ਕੀਤੀ ਸੀ। ਆਖਿਆ ਜਾਂਦਾ ਵਿਦਵਾਨਾਂ ਦੇ ਵੱਲੋਂ ਕਿ ਜਿਹੜਾ ਰਾਏ ਕੱਲੇ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਖੰਡਾ ਦਿੱਤਾ ਸੀ ਅਜੇ ਤੱਕ ਵੀ ਰਾਏ ਕੱਲੇ ਦੀ ਔਲਾਦ ਦੇ ਕੋਲ ਮੌਜੂਦ ਹੈ।
ਉਸ ਭੂਮਿਕਾ ਦੇ ਵਿੱਚ ਬੁੱਚੜ ਖਾਨਾ ਰਾਏਕੋਟ ਛੋਟਾ ਜਿਹੜਾ ਸ਼ਹਿਰ ਹੈ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਛੋਟਾ ਜਿਹਾ ਰਾਏਕੋਟ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਉਸ ਭੂਮੀ ਦੇ ਵਿੱਚ ਬੁੱਚੜ ਖਾਨਾ ਖੋਲਿਆ ਗਿਆ ਸੀ।
ਗਊਆਂ ਮਾਰ ਦੇ ਜ਼ੋਰ ਦੇ ਨਾਲ ਜ਼ਾਲਮ ਕਰਦੇ ਜ਼ੁਲਮ ਤੇ ਜ਼ਾਲਮੀ ਕਹਿਰ ਹੈ ਜੀ।
ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਬੁੱਚੜਖਾਨਾ ਖੋਲਿਆ ਗਿਆ ਸੀ, ਰੋਜ਼ ਗਊਆਂ ਨੂੰ ਮਾਰਿਆ ਜਾਂਦਾ ਸੀ। ਜਿਹੜੇ ਜ਼ਾਲਮ ਲੋਕ ਨੇ ਕਸਾਈ ਉਹ ਜ਼ੋਰ ਦੇ ਨਾਲ ਆਪਣੀ ਤਾਕਤ ਦੇ ਨਾਲ ਗਊਆਂ ਨੂੰ ਮਾਰਦੇ ਸਨ। ਕਰਦੇ ਜ਼ੁਲਮ ਤੇ ਜ਼ਾਲਮਾ ਕਹਿਰ ਦਾਸੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਵੱਡਾ ਜ਼ੁਲਮ ਕਰਦੇ ਸਨ, ਜੇਕਰ ਮੈਂ ਇਸ ਤਰ੍ਹਾਂ ਕਹਿ ਦੇਵਾਂ ਕਿ ਕਹਿਰ ਦਾ ਜ਼ੁਲਮ ਕਰਦੇ ਸੀ ਤੇ ਕਵੀ ਜੀ ਲਿਖਦੇ ਨੇ ਕਿ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇਸ ਪ੍ਰਕਾਰ ਦੇ ਨਾਲ ਰਾਏਕੋਟ ਦੇ ਵਿੱਚ ਗਊਆਂ ਨੂੰ ਕਤਲ ਕੀਤਾ ਜਾ ਰਿਹਾ ਸੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਜਿਸ ਪ੍ਰਕਾਰ ਦੇ ਨਾਲ ਇਸ ਰਾਏਕੋਟ ਦੇ ਸਾਕੇ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ
अच्युते पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाक सदा विवेक हे अपरंपर हर हरे है पीहोवन हार हे संता कै सदा संग ने धाराया।